ਰਾਮਕਲੀ ਮਹੱਲਾ ਪੰਜਵਾ ਗਊ ਕੋ ਚਾਰੇ ਸਾਰਦੂਲ ਕੌਡੀ ਕਾ ਲੱਖ ਹੂਆ ਮੂਲ। ਰਾਓ ਦੀਆਂ ਪੰਕਤੀਆਂ 'ਚ ਫਰਮਾਉਂਦੇ ਆ ਆਪਣਾ ਪ੍ਰਭੂ ਨਦਰ ਨਿਹਾਲੇ। ਜਿਸ ਵੇਲੇ ਆਪਣੇ ਪ੍ਰਭੂ ਨੇ ਕਿਰਪਾ ਦ੍ਰਿਸ਼ਟੀ ਨਾਲ ਨਿਹਾਲੇ ਵੇਖਿਆ ਸਾਡੇ ਵੱਲ, ਤਾਂ ਗਊ ਕੋ ਚਾਰੇ ਸਾਰਦੂਲ, ਸਾਰਦੂਲ ਹੁੰਦਾ ਸ਼ੇਰ। ਸੋ ਇਸ ਪ੍ਰਕਾਰ ਬਹੁਲਾ ਨਾਮੇ ਗਊ ਨੂੰ ਚਾਰੇ ਚਰਾਉਣ ਦਾ ਹੋਇਆ। ਕਿਵੇਂ? ਇੱਕ ਗਵਾਲਾ ਰੋਜ਼ ਗਊਆਂ ਨੂੰ ਲਿਜਾ ਕੇ ਬਾਹਰ ਜੰਗਲ 'ਚ ਘਾਹ ਚਰਨੇ ਛੱਡ ਦਿੰਦਾ ਹੁੰਦਾ ਸੀ, ਸ਼ਾਮ ਨੂੰ ਸਭ ਗਊਆਂ ਘਰ ਲੈ ਆਉਂਦਾ। ਸੋ ਇੱਕ ਦਿਨ ਬਹੁਲਾ ਨਾਮੇ ਗਊ ਨੇ ਵੱਛਾ ਦਿੱਤਾ ਹੋਇਆ ਸੀ, ਉਹ ਘਾਹ ਚਰਨ ਵਾਸਤੇ ਬਾਹਰ ਗਊਆਂ ਨਾਲ ਰਲ ਕੇ ਗਈ, ਮੁੜ ਵਾਪਸ ਉਸ ਪਾਸੋਂ ਆਇਆ ਨਾ ਗਿਆ, ਕਿਉਂਕਿ ਨਵੀਂ ਸੂਈ ਸੀ ਅਤੇ ਗਵਾਲੇ ਦੀ ਨਿਗਾਹ ਵੀ ਨਾ ਗਈ। ਇਸ ਕਰਕੇ ਉਹ ਜੰਗਲ ਵਿੱਚ ਬੈਠੀ ਰਹੀ। ਅੱਧੀ ਰਾਤ ਵੇਲੇ ਜਦ ਸ਼ੇਰ ਆਇਆ, ਉਹਨੇ ਭਵਕ ਮਾਰੀ ਤਾਂ ਗਊ ਨੇ ਡਰ ਕੇ ਕਿਹਾ, ਇਹ ਮਰਦ ਸ਼ੇਰ, ਮੈਂ ਤੇਰਾ ਖਾਜ ਹਾਂ, ਪਰ ਅੱਜ ਮੈਨੂੰ ਕੁਝ ਨਾ ਕਹੋ, ਕਿਉਂਕਿ ਮੈਂ ਵੱਛਾ ਦਿੱਤਾ ਹੋਇਆ। ਜੇ ਮੈਂ ਉਹਦੇ ਪਾਸ ਨਾ ਗਈ ਤਾਂ ਵਿਰਲਾਪ ਕਰਕੇ ਮਰ ਜਾਊਗਾ, ਇਸ ਕਰਕੇ ਮੇਰਾ ਇਹ ਧਰਮ ਹੈ, ਮੈਂ ਉਹਨੂੰ ਕਿਸੇ ਦੂਜੀ ਗਊ ਦੇ ਹਵਾਲੇ ਕਰ ਆਵਾਂ, ਫਿਰ ਖਾ ਜਾਵੀਂ ਆ ਕੇ, ਫਿਰ ਮੇਰੇ ਕੋਲ ਆਈ। ਸ਼ੇਰ ਨੇ ਕਿਹਾ, ਇਹ ਗੱਲ ਕਿਵੇਂ ਬਣ ਸਕਦੀ ਆ, ਤੂੰ ਫਿਰ ਮੇਰੇ ਪਾਸ ਕਦੋਂ ਆਏਗੀ? ਗਊ ਨੇ ਕਿਹਾ, ਇਹ ਮੇਰਾ ਧਰਮ ਹੋਇਆ, ਮੈਂ ਜ਼ਰੂਰ ਆਵਾਂਗੀ। ਇਹ ਗੱਲ ਸੁਣ ਕੇ ਸ਼ੇਰ ਨੇ ਉਹ ਗਊ ਛੱਡ ਦਿੱਤੀ। ਉਹਨੇ ਆਪਣੇ ਘਰ ਆ ਕੇ ਆਪਣਾ ਵੱਛਾ ਕਿਸੇ ਦੂਜੀ ਗਊ ਦੇ ਹਵਾਲੇ ਕਰਦਿਆਂ ਕਿਹਾ, ਇਹਦੀ ਪਾਲਣਾ ਤੂੰ ਕਰਨੀ ਹੋਵੇਗੀ, ਅਤੇ ਮੈਂ ਸ਼ੇਰ ਨਾਲ ਬਚਨ ਕਰ ਆਈ ਹਾਂ, ਇਸ ਕਰਕੇ ਮੈਂ ਜੰਗਲ ਵਿੱਚ ਸ਼ੇਰ ਕੋਲ ਜਾ ਰਹੀ ਹਾਂ। ਇਹ ਗੱਲ ਸੁਣ ਕੇ ਦੂਜੀ ਗਊ ਨੇ ਕਿਹਾ, ਇਹੋ ਜਿਹੇ ਨੇਕਾਂ ਧਰਮ ਹੁੰਦੇ ਹਨ, ਤੂੰ ਤਾਂ ਜਾ ਨਾ ਜਾ, ਐਵੇਂ ਜਾ ਕੇ ਕਿਉਂ ਮਰਦੀ ਹੈ? ਉਹਨੇ ਕਿਹਾ, ਮਰਨਾ ਤਾਂ ਹੈ, ਪਰ ਇਹ ਗੱਲ ਆ ਵੀ ਧਰਮ ਤੋਂ ਬੇਮੁੱਖ ਹੋ ਕੇ ਨਹੀਂ ਮਰਨਾ ਚਾਹੀਦਾ, ਹੁਣ ਮੈਂ ਧਰਮ ਕਰ ਆਈ ਹਾਂ, ਇਹਨੂੰ ਪੂਰਾ ਜ਼ਰੂਰ ਕਰਨਾ, ਵਚਨ ਜੋ ਕਰੇ ਆਈ ਹਾਂ। ਇਹ ਗੱਲ ਕਹਿ ਕੇ ਉਹ ਗਊ ਚੱਲਦੀ ਉਹ ਜੰਗਲ 'ਚ ਪਹੁੰਚੀ। ਸ਼ੇਰ ਉਹਨੂੰ ਦੇਖ ਕੇ ਬੜਾ ਖੁਸ਼ ਹੋਇਆ, ਉਹਨੂੰ ਆਪਣੇ ਵਾਅਦੇ ਪਰ ਆਈ ਸਮਝ ਕੇ ਉਹਦੀ ਚਰਨੀ ਪੈ ਗਿਆ, ਆਖਿਆ, ਜਿਵੇਂ ਅਗਲਾ ਤੇਰਾ ਪੁੱਤਰ ਹੈ, ਮੈਂ ਵੀ ਤੇਰਾ ਪੁੱਤਰ ਹਾਂ, ਵੱਛਾ ਜਿੱਥੇ ਮਰਜ਼ੀ ਆਵੇ ਤੂੰ ਘਾਹ ਚਰ, ਤੈਨੂੰ ਕੋਈ ਜਾਨਵਰ ਕੋਈ ਨਹੀਂ ਕਹੇਗਾ। ਇਸ ਤਰ੍ਹਾਂ ਨਾਲ ਹਰਾ ਹਰਾ ਘਾਹ ਚਰਾ ਕੇ ਸ਼ੇਰ ਗਊ ਦੀ ਪਾਲਣਾ ਕਰਦਾ ਹੈ। ਇਸੇ ਵਾਸਤੇ ਮਹਾਰਾਜ ਨੇ ਕਿਹਾ, ਗਊ ਕੌ ਚਾਰੇ ਸਾਰਦੂਲ ਕੌਡੀ ਕਾ ਲੱਖ ਹੂਆ ਮੂਲ। ਜਿਹੜਾ ਬੰਦਾ ਕੌਡੀ ਦਾ ਸੀ ਭਾਵੇਂ ਨਿਕੰਮਾ ਸੀ, ਉਹ ਲੱਖਾਂ ਦਾ ਹੋ ਗਿਆ। ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਜਿਹੜਾ ਬੰਦਾ ਕੌਡੀ ਦਾ ਸੀ, ਗਰੀਬ ਸੀ, ਲੱਖ ਮੁੱਲ ਹੋ ਗਿਆ, ਧਨਾੜ ਹੋ ਗਿਆ। ਬੱਕਰੀ ਕਾ ਹਸਤੀ ਪ੍ਰਤਪਾਲੇ ਆਪਣਾ ਪ੍ਰਭ ਨਦਰ ਨਿਹਾਲੇ। ਜਿਸ ਵੇਲੇ ਆਪਣੇ ਪ੍ਰਭੂ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਤਾਂ ਹਸਤੀ ਹਾਥੀ ਜਿਹੜਾ ਆਪਣੇ ਉੱਪਰ ਚੜ੍ਹਾ ਕੇ ਬੱਕਰੀ ਨੂੰ ਹਰੀਆਂ ਹਰੀਆਂ ਟਾਹਣੀਆਂ ਖਵਾ ਕੇ ਪਾਲ ਰਿਹਾ ਸੀ। ਸੋ ਇਸ ਪ੍ਰਕਾਰ ਇਹਦੇ ਅੰਤਰੀਪ ਭਾਵ ਆਉਣਗੇ ਬਾਅਦ 'ਚ। ਇਹ ਪਹਿਲਾਂ ਮੁੱਖ ਅਰਥ ਨੇ ਜਿਹੜੇ ਆਪਾਂ ਸੁਣ ਲਈਏ। ਜਿਵੇਂ ਇੱਕ ਆਲੀ ਸੀ, ਉਹ ਰੋਜ਼ ਬੱਕਰੀਆਂ ਨੂੰ ਲਿਆ ਕੇ ਬਾਹਰ ਚਰਾਉਂਦਾ ਹੁੰਦਾ, ਸ਼ਾਮ ਵੇਲੇ ਘਰ ਲੈ ਆਉਂਦਾ। ਇੱਕ ਦਿਨ ਹੋਰ ਤਾਂ ਸਾਰੀਆਂ ਬੱਕਰੀਆਂ ਆ ਗਈਆਂ, ਇੱਕ ਬੁੱਢੀ ਬੱਕਰੀ ਬਾਹਰ ਉੱਥੇ ਹੀ ਰਹਿ ਗਈ ਜੰਗਲਾਂ 'ਚ। ਆਲੀ ਨੂੰ ਪਤਾ ਲੱਗਿਆ। ਜਿਸ ਵੇਲੇ ਰਾਤ ਪਈ, ਪਹਿਲਾਂ ਬੜੀ ਹਨੇਰੀ ਚੱਲੀ, ਫਿਰ ਬਹੁਤ ਮੀਂਹ ਪਿਆ, ਸਰਦੀ ਹੋਣ ਕਰਕੇ ਉਹ ਬਿਰਧ ਬੱਕਰੀ ਸਹਾਰ ਨਾ ਸਕੀ। ਕੋਲ ਹੀ ਸ਼ੇਰ ਦਾ ਘੁਰਨਾ ਸੀ, ਸ਼ੇਰ ਬਾਹਰ ਗਿਆ ਹੋਇਆ ਸੀ, ਬੱਕਰੀ ਉੱਠ ਕੇ ਉਹ ਸ਼ੇਰ ਦੇ ਘੁਰਨੇ ਚਲੀ ਗਈ। ਹੁਣ ਥੋੜ੍ਹੀ ਦੇਰ ਬਾਅਦ ਸ਼ੇਰ ਆ ਗਿਆ, ਆਪਣੇ ਘੁਰਨੇ ਕੋਲ ਗਿਆ ਤਾਂ ਅੰਦਰੋਂ ਬੱਕਰੀ ਬੈਠੀ ਦੀ ਵਾਸ਼ਨਾ ਆ ਗਈ। ਸ਼ੇਰ ਨੇ ਵਿਚਾਰਿਆ, ਜੀ ਮੈਂ ਅੰਦਰ ਗਿਆ ਤਾਂ ਇਹਨੇ ਮੇਰੇ ਡਰ ਨਾਲ ਮਰ ਜਾਣਾ, ਨਾਲੇ ਜਿਹੜਾ ਘਰ ਆਵੇ ਪ੍ਰਾਹੁਣਾ ਅਤੇ ਪ੍ਰਾਹੁਣੇ ਦੀ ਰੱਖਿਆ ਕਰਨੀ ਯੋਗ ਹੈ। ਇਹ ਵਿਚਾਰ ਕੇ ਸ਼ੇਰ ਸਾਰੀ ਰਾਤ ਬਾਹਰ ਰਿਹਾ। ਹੁਣ ਦਿਨ ਚੜ੍ਹਨ ਦੇ ਨਾਲ ਜਦੋਂ ਬੱਕਰੀ ਉੱਠਣ ਲੱਗੀ ਤਾਂ ਉਹਦੇ ਕੋਲ ਉੱਠਿਆ ਨਾ ਜਾਵੇ, ਕਿਉਂਕਿ ਉਹ ਭੁੱਖ ਬੜੀ ਲੱਗੀ ਸੀ, ਪਾਲਾ ਸੀ। ਸ਼ੇਰ ਨੇ ਵੇਖ ਕੇ ਕਿਹਾ, ਤੂੰ ਐਵੇਂ ਮਰੀ ਜਾਂਦੀ ਹੈ, ਮੈਂ ਤੇਰੇ 'ਤੇ ਪ੍ਰਸੰਨ ਹੈ, ਤੂੰ ਮੈਨੂੰ ਕੋਈ ਸੇਵਾ ਦੱਸ। ਤਾਂ ਬੱਕਰੀ ਨੇ ਕਿਹਾ, ਮੈਂ ਬਿਰਧ ਹਾਂ, ਭੁੱਖ ਬਹੁਤ ਲੱਗੀ ਹੈ, ਧਰਤੀ ਉੱਤੇ ਜੋ ਘਾਹ ਇਹ ਕਰੜਾ ਹੈ, ਮੇਰੇ ਕੋਲੋਂ ਖਾਧਾ ਨਹੀਂ ਜਾਂਦਾ। ਸੋ ਮੇਰੇ ਕੋਲੋਂ ਬ੍ਰਿਕਸ਼ਾਂ ਦੀਆਂ, ਦਰੱਖਤਾਂ, ਟਾਹਣੀਆਂ 'ਤੇ ਚੜਿਆ ਨਹੀਂ ਜਾਂਦਾ, ਉੱਪਰਲੀਆਂ ਹਰੀਆਂ ਹਰੀਆਂ ਜਿਹੜੀਆਂ ਕੁਰਮਲਾਂ ਹੁੰਦੀਆਂ ਹੈ, ਇਹ ਮਿਲਣ ਤਾਂ ਠੀਕ ਹੈ। ਸੋ ਗੰਧਲਾ ਪਾਣੀ ਪੀਤਾ ਨਹੀਂ ਜਾਂਦਾ, ਕਿਧਰੋਂ ਸਵੱਛ ਪਾਣੀ ਮਿਲੇ ਤਾਂ ਪੀ ਕੇ ਸ਼ਾਂਤੀ ਆਵੇ। ਬੱਕਰੀ ਦੀਆਂ ਇਹ ਗੱਲਾਂ ਸੁਣ ਕੇ ਹਾਥੀ ਜਿੱਥੇ ਆਉਂਦੇ ਹਨ, ਸ਼ੇਰ ਉੱਥੇ ਜਾ ਕੇ ਖੜਾ ਹੋ ਗਿਆ। ਹਾਥੀਆਂ ਨੇ ਸ਼ੇਰ ਨੂੰ ਖਲੋਤਾ ਵੇਖ ਕੇ ਕਿਹਾ, ਤੂੰ ਸਾਡਾ ਮਾਲਕ ਆ, ਅਸੀਂ ਤੇਰੇ ਦਾਸ ਹੈ, ਸਾਡੇ 'ਤੇ ਕ੍ਰੋਧ ਨਾ ਕਰ। ਸ਼ੇਰ ਕਹਿਣ ਲੱਗਿਆ, ਮੈਂ ਤੁਹਾਨੂੰ ਕੋਈ ਨਹੀਂ ਕਹਿੰਦਾ, ਪਰ ਮੇਰਾ ਇੱਕ ਕੰਮ ਹੈ, ਉਹ ਰੋਜ਼ ਕਰਨਾ ਪਊਗਾ। ਇਹ ਬੱਕਰੀ ਮੇਰੀ ਸ਼ਰਨ ਆਈ ਅਤੇ ਬਿਰਧ ਹੈ, ਇਹਨੂੰ ਤੁਸੀਂ ਆਪਣੇ ਉੱਤੇ ਚੜ੍ਹਾ ਕੇ ਦਰੱਖਤਾਂ ਦੀਆਂ ਹਰੀਆਂ ਕੁੰਬਲਾਂ ਖਵਾ ਕੇ ਅਤੇ ਨਿਰਮਲ ਪਾਣੀ ਪਿਆ ਕੇ ਲਿਆ ਕਰੋ। ਹਾਥੀਆਂ ਨੇ ਕਿਹਾ, ਸਤਿ ਬਚਨ, ਉਸ ਦਿਨ ਤੋਂ ਹਾਥੀ ਉਹ ਬੱਕਰੀ ਦੀ ਪਾਲਣਾ ਕਰਨ ਲੱਗ ਪਏ। ਇਸ ਕਰਕੇ ਉਹ ਕਿਹਾ ਬੱਕਰੀ ਕਹੋ ਹਸਤੀ ਪ੍ਰਤ ਪਾਲੇ। ਕਿਰਪਾ ਨਿਧਾਨ ਪ੍ਰੀਤਮ ਪ੍ਰਭੇ ਰੇ ਵਰਨ ਨਾ ਸਾਕੋ ਬਹੁ ਗੁਣ ਤੇਰੇ ਰਹਾਉ। ਇਹ ਮੇਰੇ ਪ੍ਰਭੂ ਪ੍ਰੀਤਮ ਆਪ ਕਿਰਪਾ ਦੇ ਖਜ਼ਾਨੇ ਹੋ, ਤੇਰੇ ਵਿੱਚ ਬਹੁਤ ਸਾਰੇ ਗੁਣ ਹਨ, ਮੈਂ ਇੱਕ ਗੁਣ ਵੀ ਵਰਨ ਭਾਵ ਕਥਨ ਨਹੀਂ ਕਰ ਸਕਦਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਦੀਸਤ ਮਾਸ ਨਾ ਖਾਏ ਬਿਲਾਈ ਮਹਾਂ ਕਸਾਬ ਛੁਰੀ ਸੱਟ ਪਾਈ। ਮਾਸ ਕੀ? ਚੂਹੇ ਦਾ ਮਾਸ, ਚੂਹਾ ਸਾਹਮਣੇ ਦਿਖਦਾ ਹੈ ਪਰ ਕਹਿੰਦੇ ਬਿੱਲੀ ਖਾਂਦੀ ਨਹੀਂ ਉਹਨੂੰ। ਜਦੋਂ ਆਪਣੇ ਪ੍ਰਭੂ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਤਾਂ ਮਹਾਂ ਕਸਾਬ ਵੱਡੇ ਕਸਾਈ ਸਧਰੇ ਨੇ ਵੀ ਛੁਰੀ ਸਿੱਟ ਦਿੱਤੀ ਸੀ। ਕਰਨਹਾਰ ਪ੍ਰਭ ਹਿਰਦੈ ਬੂਠਾ ਫਾਥੀ ਮਛਲੀ ਕਾ ਜਾਲਾ ਤੂਟਾ। ਜਿਸ ਵੇਲੇ ਸਭ ਦੇ ਪੈਦਾ ਕਰਨ ਵਾਲਾ ਵਾਹਿਗੁਰੂ ਹਿਰਦੇ 'ਚ ਆ ਕੇ ਵਸਿਆ ਤਾਂ ਫਸੀ ਹੋਈ ਜਿਹੜੀ ਮੱਛੀ ਸੀ ਜਾਲੇ 'ਚ, ਉਹਦਾ ਜਾਲਾ ਹੀ ਟੁੱਟ ਗਿਆ, ਮੱਛੀ ਬਚ ਗਈ। ਸੂਕੇ ਕਾਸ਼ਟ ਹਰੇ ਚਲੂਲ ਉੱਚੇ ਥਲ ਫੂਲੇ ਕਮਲ ਅਨੂਪ। ਜਿਹੜੇ ਸੁੱਕੇ ਕਾਠ ਸੀਗੇ ਲੱਕੜਾਂ, ਉਹ ਹਰੇ ਭਰੇ ਹੋ ਗਏ। ਚਲੂਲ ਹੁੰਦਾ ਗਾੜੇ ਰੰਗ ਦੇ ਸਹਿਤ, ਜਿਵੇਂ ਮਾਧੋ ਦਾਸ ਜੀ ਦੀ ਕਿਰਪਾ ਕਰਕੇ ਸੂਕੇ ਕਾਸ਼ਟ ਸੁੱਕੀ ਸੂਲੀ ਹਰੀ ਹੋ ਗਈ ਸੀ। ਇਸ ਪ੍ਰਕਾਰ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸੋ ਪਰਮੇਸ਼ਰ ਦੀ ਕਿਰਪਾ ਹੋਣ ਨਾਲ ਉੱਚੇ ਥਲਾਂ ਵਿੱਚ ਜਿੱਥੇ ਜਲ ਨਹੀਂ ਪਹੁੰਚਦਾ ਉੱਥੇ ਵੀ ਅਨੂਪ ਕੌਲ ਕਮਲ ਫੁੱਲ ਪ੍ਰਫੁੱਲਤ ਹੋ ਜਾਂਦੇ ਨੇ। ਸੋ ਇਸ ਪ੍ਰਕਾਰ ਵਸ਼ਿਸ਼ਠ ਪੁਰਾਣ 'ਚ ਲਿਖਿਆ ਨਾ, ਜਿੱਥੇ ਵਸ਼ਿਸ਼ਠ ਜੀ ਨੇ ਆਕਾਸ਼ ਕੁਟੀਆ ਬਣਾਈ ਸੀ ਉੱਥੇ ਕੌਲ ਫੁੱਲਾਂ ਦੀ ਬਗੀਚੀ ਸੀ। ਅਗਨ ਨਿਵਾਰੀ ਸਤਿਗੁਰ ਦੇਵ ਸੇਵਕ ਆਪਣੀ ਲਾਇਓ ਸੇਵ। ਇੱਕ ਪਿੰਡ ਵਿੱਚ ਹਰ ਮਹੀਨੇ ਦੇ ਮਹੀਨੇ ਪ੍ਰੇਤ ਆ ਕੇ ਅੱਗ ਲਾਉਂਦਾ ਸੀ, ਪਰ ਸਤਿਗੁਰੂ ਨਾਨਕ ਦੇਵ ਜੀ ਨੇ ਉਹਨੂੰ ਸਮਝਾ ਕੇ ਉਹ ਅੱਗ ਨਿਵਿਰਤ ਕਰ ਦਿੱਤੀ ਅਤੇ ਉਹ ਸੇਵਕ ਨੂੰ ਆਪਣੀ ਸੇਵਾ 'ਚ ਲਗਾ ਦਿੱਤਾ। ਧਰਮਸ਼ਾਲਾ ਬਣਵਾ ਕੇ ਉੱਥੋਂ ਦੀ ਸਾਰੀ ਸੇਵਾ ਕਰਨੀ ਉਹ ਪ੍ਰੇਤ ਨੂੰ ਸੌਂਪ ਦਿੱਤੀ ਸੀ ਮਹਾਰਾਜ ਨੇ। ਇਸੇ ਤਰ੍ਹਾਂ ਹੁਣ ਕਹਿੰਦੇ ਨੇ ਅੰਤਰੀਵ ਅਰਥ ਇਹ ਆ ਇਹਦਾ, ਜਿਸ ਵੇਲੇ ਆਪਣੇ ਪਰਮੇਸ਼ਰ ਨੇ ਨਦਰ ਕਰਕੇ ਵੇਖਿਆ ਉਦੋਂ ਕੀ ਹੋਇਆ। ਗਊ ਕੌ ਚਾਰੇ ਸਾਰਦੂਲ, ਸ਼ੁੱਧ ਹੰਕਾਰ ਰੂਪੀ ਸਾਰਦੂਲ ਸ਼ੇਰ। ਗਊ ਹੁੰਦਾ ਇੰਦਰੀਆਂ, ਇੰਦਰੀਆਂ ਨੂੰ ਸ਼ੁਭ ਗੁਣਾਂ ਰੂਪੀ ਘਾਹ ਚਰਾਉਂਦਾ ਹੋਇਆ, ਘਾਹ ਚਰਾਉਂਦਾ ਉਹਨਾਂ ਨੂੰ। ਕੌਡੀ ਕਾ ਲੱਖ ਹੂਆ ਮੂਲ, ਇਹ ਜੀਵ ਕੌਡੀ ਦਾ ਸੀ, ਭਾਵ ਕਰਤਾ ਭੁਗਤਾ ਹੰਕਤਾ ਮਮਤਾ ਜੰਮਣੇ ਮਰਨੇ ਵਾਲਾ ਸੀ। ਇਹਦਾ ਲੱਖ ਮੁੱਲ ਕਦੋਂ ਪਿਆ? ਜਦੋਂ ਉਹਨੇ ਅਲੱਖ ਨੂੰ ਲੱਖ ਲਿਆ, ਬ੍ਰਹਮ ਸਰੂਪ ਹੋ ਗਿਆ, ਮੂਲ ਅਧਿਸ਼ਟਾਨ ਰੂਪ ਬ੍ਰਹਮ ਦੇ ਲੱਖਣੇ ਵਾਲਾ ਹੋ ਗਿਆ ਹੈ। ਬੱਕਰੀ ਕਉ ਹਸਤੀ ਪ੍ਰਤਪਾਲੇ ਆਪਣਾ ਪ੍ਰਭ ਨਦਰ ਨਿਹਾਲੇ। ਜਿਸ ਵੇਲੇ ਆਪਣੇ ਪ੍ਰਭੂ ਨੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਤਾਂ ਬੱਕਰੀ ਹੁੰਦੀ ਵਿਵੇਕ ਬਿਰਤੀ ਨੂੰ, ਹਸਤੀ ਹੁੰਦਾ ਸ਼ੁੱਧ ਮਨ ਪਾਲਦਾ। ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਨ ਸਾਕੋ ਬਹੁ ਗੁਣ ਤੇਰੇ। ਤੇਰੇ ਵਿੱਚ ਬਹੁਤ ਸਾਰੇ ਗੁਣ ਨੇ, ਹੇ ਮੇਰੇ ਪ੍ਰਭੂ ਪ੍ਰੀਤਮ ਆਪ ਕਿਰਪਾ ਦੇ ਖਜ਼ਾਨੇ ਹੋ, ਮੈਂ ਇੱਕ ਗੁਣ ਵੀ ਕਥਨ ਨਹੀਂ ਕਰ ਸਕਦਾ। ਦੀਸਤ ਮਾਸ ਨਾ ਖਾਏ ਬਿਲਾਈ, ਮਾਸ ਹੁੰਦਾ ਪਦਾਰਥ, ਬਿੱਲੀ ਲਈ ਤਾਂ ਚੂਹਾ ਹੀ ਮਾਸ ਹੈ ਪਦਾਰਥ ਹੈ, ਪਰ ਬੰਦੇ ਲਈ ਮਾਸ ਕੀ ਹੈ ਪਦਾਰਥ? ਪਦਾਰਥ ਦਿਸ ਰਹੇ ਨੇ ਪਰ ਬਿਲਾਈ ਬਿੱਲੀ ਕੌਣ ਹੈ? ਬੁੱਧੀ, ਬੁੱਧੀ ਭੋਗ ਬਿਰਤੀ ਕਰਕੇ ਉਹਨਾਂ ਨੂੰ ਖਾਂਦੀ ਨਹੀਂ, ਭਾਵ ਧਾਰਨ ਨਹੀਂ ਕਰਦੀ। ਮਹਾਂ ਕਸਾਬ ਛੁਰੀ ਸੱਟ ਪਾਈ, ਕਰਨਹਾਰ ਪ੍ਰਭ ਹਿਰਦੈ ਬੂਠਾ। ਵੱਡੇ ਕਸਾਈ ਕ੍ਰੋਧ ਨੇ ਹਿੰਸਿਆ ਰੂਪੀ ਛੁਰੀ ਸੁੱਟ ਦਿੱਤੀ। ਜਿਸ ਵੇਲੇ ਕਰਨਹਾਰ ਪ੍ਰਭੂ ਪਰਮੇਸ਼ਰ ਨੇ ਹਿਰਦੇ 'ਚ ਆ ਕੇ ਵਾਸਾ ਕੀਤਾ, ਪਾਥੀ ਮਛਲੀ ਕਾ ਜਾਲਾ ਤੂਟਾ, ਤਾਂ ਫਸੀ ਹੋਈ ਜੀਵ ਰੂਪ ਮੱਛੀ ਦਾ ਮੋਹ ਰੂਪੀ ਜਾਲ ਜਮਾਂ ਦਾ ਜਾਲ ਟੁੱਟ ਗਿਆ। ਸੂਕੇ ਕਾਸ਼ਟ ਹਰੇ ਚਲੂਲ, ਸੁੱਕੇ ਅੰਤਕਰਨ ਸ਼ੁਭ ਗੁਣਾਂ ਨਾਲ ਹਰੇ ਹੋ ਕੇ ਬ੍ਰਹਮ ਗਿਆਨ ਦੇ ਸਹਿਤ ਹੋ ਕੇ ਚਲੂਲ ਗਾੜਾ ਰੰਗ ਚੜ੍ਹ ਗਿਆ ਨਾਮ ਦਾ। ਉੱਚੇ ਥਲ ਫੂਲੇ ਕਮਲ ਅਨੂਪ, ਉੱਚੇ ਥਲ ਖੁਸ਼ਕ ਅੰਤਕਰਨ ਵਿੱਚ, ਉੱਚੇ ਥਲ ਹੁੰਦਾ ਹੰਕਾਰ ਵਿਸ਼ਿਸ਼ਟ, ਅੰਤਕਰਨ ਵਿੱਚ ਅਨੂਪੰ ਸ਼ੁਭ ਗੁਣਾਂ ਰੂਪੀ ਕੌਲ ਫੁੱਲ ਪ੍ਰਫੁੱਲਤ ਹੋ ਗਏ। ਅਗਨ ਨਿਵਾਰੀ ਸਤਿਗੁਰ ਦੇਵ, ਤ੍ਰਿਸ਼ਨਾ ਰੂਪ ਅੱਗ ਈਰਖਾ ਰੂਪ ਅੱਗ ਸਤਿਗੁਰਾਂ ਨੇ ਨਿਵਿਰਤ ਕਰ ਦਿੱਤੀ। ਸੇਵਕ ਆਪਣੀ ਲਾਇਓ ਸੇਵ, ਸੇਵਕ ਨੂੰ ਆਪਣੀ ਸੇਵਾ ਦੇ ਵਿੱਚ ਫਿਰ ਲਾਉਣਾ ਕੀਤਾ। ਅਕਿਰਤ ਕਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਿਆਰ। ਮੇਰਾ ਪ੍ਰਭੂ ਸਦਾ ਦਿਆਲੂ ਹੈ, ਜੋ ਅਕਿਰਤ ਕਣਾਂ ਦਾ ਵੀ ਸੰਸਾਰ ਤੋਂ ਕਲਿਆਣ ਕਰ ਦਿੰਦਾ। संत जना का सदा सहाई, चरण कमल नानक शरणाई। संत जना दा वह सदा ही सहायता करने वाला परमात्मा। महाराज कथन करते, मैं वो चरण कमलों की शरण ग्रहण की हुई है। राम कली महला पंजवा, पंच सिंह राखे प्रभ मार, दस बघियाड़ी लई निवार। 899 अंक ते फरमाउंदे ने पंजवें पातशाह रामकली राग च। सो इस तरह करणहार कहो किश आचरज नाहे, ई भाव करणहार वाहिगुरु जो चाहे कर सकदा, उहनूं कोई आचरज गल नहीं हुंदी। इक शेर मारना औखा हुंदा, पर इत्थे की कीता, पंच सिंह राखे प्रभ मार। उस वाहिगुरु ने काम क्रोध लोभ मोह हंकार रूप पंज सिंह शेर कट्ठे ही मार के रखे ने। ते पंज ज्ञान इंद्रियां, पंज कर्म इंद्रियां, ये दस इंद्रियां रूप दस बघियाड़ियां भी निवृत्त कर लईयां, भाव दमन कर लईयां। तीन आवर्त की चूकी केर, साध संग चूके पै फेर। तीन गुण जिहड़ी आवर्त सी, वर्तलाकार गोलाकार सी, तीन गुण जो आ हुंदा सर्ब पासियां तों आ के वर्त रहे सी। कदे गोलाकार किवें हुंदे ने, तमो आ गया, रजो आ गया, सतो आ गया, फिर तमो आ गया, फिर रजो आ गया, फिर सतो आ गया। वह उस घूमण घेरी ची पाई रखते हैं, उन्होंने घूमण घेरी चुकी गई। हूँ सतसंगत के कारण पैदा 84 लाख चूनिया के फेरे खत्म हो गए ने। सिमर सिमर जीवा गोविंद, मैं तो गोविंद के सिमर नू सिमर के जिउंदा पाई। कर कृपा राख्यो दास अपना, सदा सदा साचा बख्शिंद रहाओ। हुण महाराज सच्चे पातशाह फरमाउंदे हन पावन बचन कि गोविंद परमेश्वर ने कृपा दृष्टि करके अपना दास जन्म मरण तो रख लिया। वो सच्चा वाहिगुरु सदा ही सदा अवगुणा दे बख्शन वाला है। रहाओ विश्राम दे के फरमाउंदे ने, दाज गए तृण पाप सुमेर, जप जप नाम पूजे प्रभ पैर। सुमेर पर्वत वांगू बड़े बड़े भारी जो पाप कर्म किते हुए सी, वह तृण हुंदा कखां वांगू दाजे सड़ गए। कदों सड़ गए? जिस वेले गुरचरणा नू पूज के प्रभु दे नाम नू जपया, उस वेले सड़ गए। आनंद रूप प्रगट्यो सब थान, प्रेम भगत जोरी सुखमान। आनंद रूप परमात्मा नू सारिया स्थानां च प्रगट होया, परिपूर्ण जाणिया। प्रेमा भगती च बिरती जोड़ी तां सुख माणिया। सागर तरियो बाछर खोज, खेद ना पायो नार फोन रोज। गऊ दे बाछर हुंदा बच्छे ने, जिथे अपना खोज खुरा रखिया सी ना पैर, उत्थे थां जी बन गई छोटी जी, पैर दे पैड़ पै गई, उज पानी ठहर जांदा कदे कदे। ते ओ बंदे नू टपना की औखा, सौखा ही लंघ जांदा। कहिंदे सागर तरियो बाछर खोज, एवें सुखैण संसार समुद्र तों तरना कीता। संसार तों पार होण वाले लहौण वाले इस प्रकार उन्हें कृपा होंगी महाराज की, कोई खेद नहीं हुंदा, ना ही ये जीव भाव रोज रोंदा। खेद ना पायो नार फुन रोज, रोज हुंदा रोंदा। जिवें महाराज रणजीत सिंह अटक दरिया तो सुखैण तर गया, तो हनुमान जी प्रतक समुद्र तो सुखैण उड के ही पार हो गए। सिंध समायो कट के माहे, करणहार कहो किश आचरज नाहे। सो इस तरह पावन बचन फरमाते हैं कि प्रतख समुंदर जड़ा है, अगस्त मुनि के शरीर रूप घट घड़े समा गया। प्रतख समुंदर प्रभु के हुक्म रूप घट में समा रहा, नहीं तो नदियां वांग उछल के सारिया सारे रोड़ दिता। सो समुंदर रूप परमात्मा सारिया घटा में समा गया। वो करनहार परमेश्वर को कुछ आश्चर्य गल नहीं है। ये आपां कहीए बहुत औखा काम है, वो परमात्मा तो सब कुछ करन दे समर्थ है। इस करके सतगुरु महाराज जी पावन बचन फरमाते हैं आपां नूं, जौ छूटा तो जाए पयाल, जौ काढ़ियो तो नदर निहाल। जदों ये जीव नाम सिमरन तो छुट जाए तो पयाल हुंदा नरकां चलिया जांदा है। जां वाहिगुरु ने निहाल नदर करके वेख्या तो इहनूं संसार चों नरकां विचों कढ लैणा कीता। पाप पुन हमरै बस नाहे, रसक रसक नानक गुण गाहे। पाप पुन रूप कर्मां दा करना साडे बस विच कुछ नहीं है। महाराज कथन करदे ने, असी तां रसक हुंदा तदाकार हो के प्रभु दे गुण गाउंदे आ। आराम कली महला पंजवा, ना तन तेरा ना मन तोहे। ਮਾਇਆ ਮੋਹੇ ਵਿਆਪਿਆ ਧੋਹੇ। ਭਾਈ ਜੀਵ ਨਾ ਤੇਰਾ ਸਥੂਲ ਸਰੀਰ ਹੈ, ਇਹ ਤੇਰਾ ਨਹੀਂ ਨਾ ਹੈ, ਕਹਿੰਦੇ ਨਾ ਹੀ ਤੇਰਾ ਸੂਖਮ ਸਰੀਰ ਹੈ, ਇਹ ਰੱਬ ਦਾ ਹੀ ਹੈ, ਇਹ ਸਭ ਕੁ ਪਰਮੇਸ਼ਰ ਦਾ। ਮਾਇਆ ਦੇ ਮੋਹ ਕਰਕੇ ਤੂੰ ਧੋਹੇ ਹੁੰਦਾ, ਛਲਾਂ ਵਿੱਚ ਵਿਆਪ ਰਿਹਾ। ਜਿਸ ਮਾਇਆ ਦੇ ਮੋਹ ਵਿੱਚ ਵਿਆਪ ਰਿਹਾ, ਇਹ ਅੰਤ ਨੂੰ ਧੋਹੇ ਛਲ ਜਾਣ ਵਾਲੀ ਹੈ। ਕੁਦਮ ਕਰੈ ਗਾਡਰ ਜਿਉਂ ਛੇਲ, ਅਚਿੰਤ ਜਾਲ ਕਾਲ ਚੱਕਰ ਪੇਲ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਇੱਕ ਹੁੰਦਾ ਉੱਦਮ, ਇਸ ਪ੍ਰਕਾਰ ਇੱਥੇ ਹੁਣ ਜਿਹੜਾ ਅੱਖਰ ਕੁੱਦਮ ਹੁੰਦਾ ਹੈ, ਕੁੱਦਣਾ, ਕੁੱਦਣਾ ਕਰਦਾ ਹੈ ਕੌਣ, ਜਾਂ ਖੋਟਾ ਉੱਦਮ ਕਰਦਾ, ਜਿਵੇਂ ਗਾਡਰ ਹੁੰਦਾ ਭੇਡ ਨਾਲ ਛੇਲ, ਜੋ ਬੱਕਰਾ ਕਰਦਾ ਜਾਂ ਛੇਲਾ ਉਹਦਾ ਛੋਟਾ, ਜੈਸੇ ਗਾਡਰ ਹੁੰਦਾ ਬੱਕਰਾ ਛੇਲ ਬੱਕਰੀ ਨਾਲ ਛੇਲ ਕਰਦਾ, ਕਾਲ ਜੋ ਚੱਕਰਾ ਕਾਰ ਕਰਦਾ ਹੈ। ਸੋ ਇਸੇ ਪ੍ਰਕਾਰ ਉਹ ਚਿੰਤ ਅਚਾਨਕ ਹੀ ਆ ਕੇ ਜਾਲ ਨੂੰ ਪੇਲ ਪਾਉਂਦਾ ਹੈ, ਜਾਲ ਪਾ ਕੇ ਪੇਲ ਦਬਾਉਂਦਾ। ਫਿਰ ਅਚਿੰਤ ਜਾਲ ਕਾਲ ਚੱਕਰ ਪੇਲ, ਭਾਵ ਕਹਿਣ ਦਾ ਲੇਲੇ ਲੇਲਾ ਜਿਹੜਾ ਹੁੰਦਾ ਉਹ ਐਵੇਂ ਛਾਲਾਂ ਹੀ ਮਾਰੀ ਜਾਂਦਾ, ਕਹਿੰਦੇ ਅਚਾਨਕ ਹੀ ਮੌਤ ਆ ਜਾਂਦੀ ਹੈ ਕਈ ਵਾਰੀ, ਉਹਦੇ 'ਤੇ ਕਾਲ ਦਾ ਜਾਲ ਪੈ ਜਾਂਦਾ। ਹਰ ਚਰਨ ਕਮਲ ਸਰਨਾਏ ਮਨਾ, ਇਹ ਮਨ ਤੂੰ ਹਰੀ ਦੇ ਚਰਨ ਕਮਲਾਂ ਦੀ ਛਰਨ ਵਿੱਚ ਆਉਣਾ ਕਰ। ਰਾਮ ਨਾਮ ਜਪ ਸੰਗ ਸਹਾਈ, ਗੁਰਮੁਖ ਪਾਵੈ ਸਾਚ ਧਨਾ ਰਹਾਉ। ਕਹਿੰਦੇ ਅੰਗ ਸੰਗ ਹੋ ਕੇ ਸਹਾਇਤਾ ਕਰਨ ਵਾਲਾ ਜੋ ਰਾਮ ਨਾਮ ਹੈ ਉਹਨੂੰ ਜਪਣਾ ਕਰ, ਤਾਂ ਤੂੰ ਗੁਰਾਂ ਦੁਆਰੇ ਸੱਚੇ ਆਤਮ ਧਨ ਨੂੰ ਫੇਰ ਪ੍ਰਾਪਤ ਕਰੇਗਾ। ਊਨੇ ਕਾਜ ਨਾ ਹੋਵਤ ਪੂਰੇ, ਕਾਮ ਕ੍ਰੋਧ ਮਦ ਸਦ ਹੀ ਝੂਰੇ। ਦੁਨੀਆਂ ਦੇ ਕਾਰਜ ਊਣੇ ਹੀ ਰਹਿੰਦੇ ਨੇ, ਇਹ ਕਿਸੇ ਦੇ ਵੀ ਪੂਰੇ ਨਹੀਂ ਹੁੰਦੇ। ਸੋ ਕਾਮੀ ਕ੍ਰੋਧੀ ਤੇ ਮਦ ਹੁੰਦਾ ਹੰਕਾਰੀ ਬੰਦੇ, ਸ਼ਰਾਬੀ ਬੰਦੇ, ਕਦੇ ਇਸ ਪ੍ਰਕਾਰ ਖੁਸ਼ ਨਹੀਂ ਹੁੰਦੇ, ਝੂਰਦੇ ਹੀ ਰਹਿੰਦੇ ਨੇ। ਕਰੈ ਬਿਕਾਰ ਜੀਰੇ ਕਹਿ ਤਾਈ, ਗਾਫਲ ਸੰਗ ਨਾ ਤਸੂਆ ਜਾਈ। ਆਪਣੇ ਜੀਅ ਦੀ ਰੱਖਿਆ ਕਰਨ ਵਾਸਤੇ ਇਹ ਕਈ ਤਰ੍ਹਾਂ ਦੇ ਵਿਕਾਰ ਕਰਦਾ, ਛਲ ਛਿੱਦਰ ਧੋਖੇ ਕਰਦਾ, ਜਾਂ ਹੋਰ ਨਾ ਜੀਆਂ ਨੂੰ ਮਾਰ ਕੇ ਖਾਂਦਾ, ਪਰ ਇਹ ਗਾਫਲ ਭੁੱਲੇ ਹੋਏ ਬੰਦਿਆ ਅੰਤ ਨੂੰ ਤੇਰੇ ਨਾਲ ਤਸੂਆ, ਤਸੂਆ ਹੁੰਦਾ ਰੰਚਕ ਮਾਤਰ, ਕੋਈ ਪਦਾਰਥ ਨਹੀਂ ਜਾਣਾ। ਇਮਾਰਤੀ ਗਜ ਦੇ 24ਵੇਂ ਹਿੱਸੇ ਨੂੰ ਤਸੂ ਕਹਿੰਦੇ ਨੇ, ਜਿਹੜਾ ਆਪਾਂ ਮਿਹਨਤੀ ਕਰਨ ਵਾਲਾ ਹੁੰਦਾ ਗਜ, ਉਹਦੇ 24ਵੇਂ ਹਿੱਸੇ ਨੂੰ ਤਸੂ ਕਹਿੰਦੇ ਆ, ਜਾਂ ਇੱਕ ਸੂਤ ਭਰ ਜਾਂ ਤਸੂ ਤੇਰੇ ਨਾਲ ਨਹੀਂ ਜਾਣਾ। ਸੰਗ ਨਾ ਚੱਲੈ ਤੇਰਾ ਤੇਰੇ ਤਸੂਆ, ਧਰਤ ਤੋਹ ਅਨਕ ਛਲ ਜਾਨੈ, ਕੌਡੀ ਕੌਡੀ ਕਹੋ ਖਾਕ ਸਿਰ ਛਾਨੈ। ਛਲ ਦੇ ਜਾਣਨ ਵਾਲਾ ਪੁਰਸ਼ ਅਨੇਕ ਤਰ੍ਹਾਂ ਦੇ ਛਲ ਧਾਰਦਾ, ਧੋਹ ਹੁੰਦਾ ਧੋਖੇ ਬਾਜ਼ੀਆਂ ਨੂੰ ਧਾਰਦਾ ਅਤੇ ਅਨੇਕਾਂ ਛਲ ਕਰਨੇ ਜਾਣਦਾ। ਕੌਡੀ ਕੌਡੀ ਦੇ ਵਾਸਤੇ ਸਿਰ ਉੱਤੇ ਖਾਕ ਛਾਣਦਾ ਫਿਰਦਾ, ਝੂਠ ਬੋਲਦਾ, ਖੋਟੇ ਕੰਮ ਕਰਦਾ, ਸਿਰ ਉੱਤੇ ਲੰਤਾ ਰੂਪੀ ਖਾਕ ਸਵਾਹ ਨੂੰ ਛਾਣਦਾ। ਜਿਨ ਦੀਆ ਤਿਸੈ ਨਾ ਚੇਤੈ ਮੂਲ, ਮਿਥਿਆ ਲੋਭ ਨਾ ਉਤਰੈ ਸੂਲ। ਜਿਸ ਵਾਹਿਗੁਰੂ ਨੇ ਸਭ ਕੁਝ ਦਿੱਤਾ ਉਹਨੂੰ ਮੂਲ ਹੁੰਦਾ ਕਦਾ ਚਿੱਤ ਚੇਤਦਾ ਹੀ ਨਹੀਂ, ਮਿਥਿਆ ਹੁੰਦਾ ਝੂਠੇ ਪਦਾਰਥਾਂ ਦੇ ਲੋਭ ਦਾ ਸੂਲ, ਜਿਹੜਾ ਦੁੱਖ ਹੈ ਇਹਦੇ ਮਨ ਵਿੱਚੋਂ ਉਤਰਦਾ ਹੀ ਨਹੀਂ ਹੈ। ਪਾਰ ਬ੍ਰਹਮ ਜਬ ਭਏ ਦਿਆਲ, ਇਹੋ ਮਨ ਹੋਵਾ ਸਾਧਰਵਾਲ। ਜਿਸ ਵੇਲੇ ਪਾਰ ਬ੍ਰਹਮ ਪਰਮੇਸ਼ਰ ਦਿਆਲੂ ਹੋਏ, ਉਸ ਵੇਲੇ ਮਨ ਸੰਤਾਂ ਦੇ ਚਰਨਾਂ ਦੀ ਰਵਾਲ ਹੋ ਗਿਆ, ਧੂੜ ਗ੍ਰਹਿਣ ਕਰਨ ਵਾਲਾ ਹੋਇਆ, ਫਿਰ ਸਤਿਗੁਰਾਂ ਦੀ ਚਰਨ ਧੂੜੀ ਪ੍ਰਾਪਤ ਕਰਦਾ ਜਾ ਕੇ। ਇਹ ਹਸਤ ਕਮਲ ਲੜ ਲੀਨੋ ਲਾਏ, ਨਾਨਕ ਸਾਚਾ ਸਾਚ ਸਮਾਏ। ਹੁਣ ਪ੍ਰਭੂ ਨੇ ਸਿਰ ਉੱਤੇ ਹਸਤ ਕਮਲ ਰੱਖਿਆ, ਹੱਥ ਕਮਲ ਰੱਖ ਕੇ ਆਪਣੇ ਨਾਮ ਰੂਪ ਪੱਲੇ ਨਾਲ ਲਾ ਲਿਆ। ਸਤਿਗੁਰੂ ਕਥਨ ਕਰਦੇ ਆ, ਤਾਂ ਸੱਚੇ ਨਾਮ ਦੇ ਪ੍ਰਤਾਪ ਕਰਕੇ ਸੱਚ ਸਰੂਪ ਦੇ ਵਿੱਚ ਹੀ ਸਮਾ ਗਿਆ ਹੈ।